ਅੱਗੇ ਸ਼ਬਦ ਮੈਂ ਆਰੰਭ ਕਰਾਂ, ਇੱਕ ਦੋ ਗੱਲਾਂ ਧਿਆਨ ਵਿੱਚ ਰੱਖੋ ਜਿਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ। ਇਹ ਤਾਂ ਅੱਗੇ ਮੈਂ ਕਹਿ ਚੁੱਕਾ ਹਾਂ ਵੀ ਸਾਰਾ ਗੁਰੂ ਗ੍ਰੰਥ ਸਾਹਿਬ ਰਾਗਾਂ ਅਨੁਸਾਰ ਵੱਖ ਵੱਖ ਰਾਗਾਂ ਵਿੱਚ ਸ਼ਬਦ, ਅਸ਼ਟਪਦੀਆਂ, ਛੰਦ, ਸਲੋਕ ਇਹ ਸਭ ਲਿਖੇ ਹੋਏ ਨੇ, ਔਰ ਕੋਈ ਵੀ ਕਵਿਤਾ ਹੈ ਉਹ ਵਜਨ ਵਿੱਚ ਹੈ। ਇੱਥੋਂ ਤੱਕ ਕਿ ਜਪਜੀ ਸਾਹਿਬ ਵੀ ਵਜਨ ਵਿੱਚ ਹੈ, ਪਰ ਇਹ ਸੂਤਰ ਮਾਤਰ ਬਾਣੀਆਂ ਹੈ। ਇਹਨਾਂ ਨੂੰ ਗਾਉਣ ਦੀ ਲੋੜ ਨਹੀਂ, ਵਿਚਾਰਨ ਦੀ ਬਹੁਤੀ ਲੋੜ ਹੈ ਇਹਨਾਂ 'ਚ। ਇਸ ਲਈ ਜਪਜੀ ਸਾਹਿਬ ਦੇ ਉੱਤੇ ਕੋਈ ਰਾਗ ਦਾ ਅੰਸ਼ ਨਹੀਂ, ਇਸ਼ਾਰਾ ਨਹੀਂ। ਪੁਰਾਣੇ ਵਕਤਾਂ ਦੇ ਅੰਦਰ ਸਾਡੇ ਰਬਾਬੀ ਰਾਗੀ ਬਹੁਤ ਵਿਦਵਾਨ ਗੁਣੀ ਹੁੰਦੇ ਸਨ। ਸਹਿਜੇ ਸਹਿਜੇ ਉਹ ਸਭ ਪਰਿਵਰਤਨ ਹੋ ਗਿਆ, ਅਤੇ ਹੁਣ ਹਾਲਤ ਇਹ ਹੈ ਕਿ ਚਾਰ ਮਾਤਰੇ ਦਾ ਇੱਕ ਕਹਿਰਵਾ ਹੈ, ਉਹ ਵੀ ਚਾਰ ਮਾਤਰੇ ਦਾ ਨਹੀਂ ਹੈ ਸਗੋਂ ਅੱਠ ਦਾ ਹੈ, ਪਰ ਉਹਨੂੰ ਦੁਗਨ ਵਿੱਚ ਵਜਾਉਣੇ 'ਤੇ ਚਾਰ ਹੋ ਜਾਂਦੇ ਹੈ, ਔਰ ਇਸ ਤੋਂ ਘੱਟ ਮਾਤਰੇ ਦਾ ਕੋਈ ਤਾਲ ਨਹੀਂ ਹੈ ਹਿੰਦੁਸਤਾਨ ਦੇ ਵਿੱਚ, ਕਿਤੇ ਵੀ ਨਹੀਂ ਹੈ। ਬਲਕਿ ਇਹ ਤੋਂ ਹੇਠਾਂ ਅਸੀਂ ਜਾ ਨਹੀਂ ਸਕਦੇ, ਇਹ ਸਭ ਤੋਂ ਹੇਠਾਂਲਾ ਨੀਚਾਲਾ ਤਬਕਾ ਹੈ, ਜਿਸ ਨੂੰ ਢੋਲਕ 'ਤੇ ਵੀ ਵਜਾਇਆ ਜਾਂਦਾ। ਢੋਲਕ 'ਤੇ ਹਲ ਤਾਲ ਨਹੀਂ ਵੱਜ ਸਕਦਾ। ਮੈਂ ਬੜਾ ਹੈਰਾਨ ਹੁੰਦਾ ਹਾਂ ਕਿ ਸਾਡੇ ਸਿੱਖ ਪੰਥ ਦੇ ਆਦਮੀ ਇਸ ਤਰ੍ਹਾਂ ਬਿਲਕੁਲ ਧਿਆਨ ਨਹੀਂ ਦੇ ਰਹੇ। ਹਾਂ, ਹੁਣ ਕੁਛ ਕੁਛ ਲੋਕ ਇਸ ਗੱਲ ਨੂੰ ਮਹਿਸੂਸ ਕਰ ਰਹੇ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਰਾਗਾਂ 'ਚ ਲਿਖੀ ਹੈ, ਔਰ ਅਸੀਂ ਰਾਗਾਂ 'ਚ ਕੋਈ ਨਹੀਂ ਗਾ ਰਹੇ। ਔਰ ਰਾਗਾਂ 'ਚ ਗਾਉਣ ਵਾਸਤੇ ਮੁਸ਼ਕਿਲ ਇਹ ਹੈ ਕਿ ਰਾਗ ਗਾਇਆ ਨਹੀਂ ਜਾ ਸਕਦਾ ਜਦੋਂ ਤੱਕ ਉਸਦੇ ਉੱਤੇ 8-10 ਸਾਲ ਮਿਹਨਤ ਨਾ ਕਰੀ ਜਾ। ਇਹ ਬਹੁਤ ਬਾਰੀਕ ਵਿੱਦਿਆ ਹੈ। ਅੱਜ ਮੈਨੂੰ ਪਤਾ ਲੱਗਾ ਕਿ ਕਿਸੇ ਪ੍ਰੇਮੀ ਗੁਰਸਿੱਖ ਡਾਕਟਰ ਵੱਲੋਂ ਲੰਗਰ ਹੈ, ਅਤੇ ਵਿਦਵਾਨ ਲੋਕ ਇੱਥੇ ਆਉਣਗੇ ਵੀ ਅਤੇ ਆਏ ਵੀ ਹੋਏ ਨੇ। ਡਾਕਟਰ ਦਾ ਰਥ ਕੀ ਹੈ? ਕਿਸੇ ਕਲਾ ਨੂੰ, ਕਿਸੇ ਗੱਲ ਨੂੰ ਜਾਣਨਾ। ਐਸੇ ਪੜ੍ਹਨ ਵਾਲੇ ਵੀ ਹੈ, ਲਿਖਣ ਵਾਲੇ ਵੀ ਹੈ, ਚਿੱਤਰਕਾਰ ਵੀ ਹੈ, ਔਰ ਗਾਇਕ ਵੀ ਹੈ, ਬਜੰਤਰੀ ਵੀ ਹੈ। ਜੋ ਉਸ ਕਲਾ ਦਾ ਮਾਹਿਰ ਹੈ ਉਸਨੂੰ ਡਾਕਟਰ ਕਹਿੰਦੇ। ਤੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਰਾਗ ਹੈ ਬਹੁਤ ਮੁਸ਼ਕਿਲ ਨੇ। ਕੱਲ ਪਰਸੋਂ ਇਹ ਸਰਬਜੀਤ ਸਿੰਘ ਜੀ ਕਹਿ ਰਹੇ ਸੀ ਵੀ ਆਮ ਸ੍ਰੀ ਰਾਗ ਰਾਗੀ ਨਹੀਂ ਗਾਉਂਦੇ, ਆਮ ਨੇ ਬਹੁਤ ਲੋਕ ਨਹੀਂ ਗਾਉਂਦੇ, ਗਾਈ ਨਹੀਂ ਸਕਦੇ। ਇਹ ਮਸਲਾ ਹੈ ਇੱਕ। ਜਿਹੜੇ ਕਹਿੰਦੇ ਵੀ ਰਾਗ ਕੋਈ ਸੁਣਦਾ ਨਹੀਂ, ਇਹ ਗੱਲ ਨਹੀਂ ਹੈ। ਰਾਗ ਗਾਇਆ ਨਹੀਂ ਜਾਂਦਾ, ਬੇਸੁਰੇ ਗਾਉਂਦੇ ਉਹ। ਜਦ ਬੇਸੁਰੇ ਗਾਣਗੇ ਤਾਂ ਬੇਸੁਰੀ ਆਵਾਜ਼ ਨੂੰ, ਕਾਂ ਦੀ ਆਵਾਜ਼ ਨੂੰ ਕੌਣ ਸੁਣੇਗਾ? ਕਾਂ ਔਰ ਕੋਇਲ ਵਿੱਚ ਬਹੁਤ ਅੰਤਰ ਨਹੀਂ ਹੈ ਸ਼ਕਲ ਸੂਰਤ 'ਤੇ, ਪਰ ਆਵਾਜ਼ ਵਿੱਚ ਫਰਕ ਹੈ। ਬਸ ਇਹੀ ਫਰਕ ਹੈ ਸੰਗੀਤ ਦੇ ਅਭਿਆਸ ਕਰਨ ਵਾਲੇ ਵਿੱਚ ਔਰ ਨਾ ਕਰਨ ਵਾਲੇ ਵਿੱਚ। ਅੱਜ ਮੈਂ ਇੱਕ ਨਵੀਂ ਗੱਲ ਤੁਹਾਨੂੰ ਸੁਣਾਉਣ ਲੱਗਿਆ। ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿੱਥੇ ਅਸ਼ਟਪਦੀਆਂ ਹੈ, ਅਸ਼ਟਪਦੀਆਂ ਨੂੰ ਪਹਿਲੇ ਅੱਠ ਰਾਗਾਂ ਵਿੱਚ ਵੀ ਗਾਉਂਦੇ ਸਨ ਜਾਂ ਅੱਠ ਤਾਲਾਂ 'ਚ ਗਾਉਂਦੇ ਸੀ, ਵੱਖੋ ਵੱਖ ਹਰ ਦੋ ਤੁਕਾਂ ਵਾਲੇ ਛੰਦ ਨੂੰ। ਇਸ ਤਰ੍ਹਾਂ ਹੀ ਜੋ ਛੰਦ ਹੈ, ਇਹ ਛੰਦ ਕੀ ਹੈ? ਇਹ ਇੱਕ ਖਿਆਲ ਦਿੱਤਾ ਹੈ ਇਸਤਰੀ ਔਰ ਪੁਰਸ਼, ਪਤੀ ਔਰ ਪਰਮੇਸ਼ਰ ਔਰ ਇਸਤਰੀ ਜੀਵ ਰੂਪ। ਹੁਣ ਕਿਉਂਕਿ ਬਿਆਨ ਕਰਨਾ ਆਸਾਨ ਹੈ, ਜਿਸ ਨੂੰ ਅਸੀਂ ਸਮਝ ਸਕੀਏ ਉਹੀ ਅਸੀਂ ਮਿਸਾਲਾਂ ਦਿੰਦੇ, ਉਹੀ ਗੁਰੂ ਸਾਹਿਬ ਨੇ ਦਿੱਤੀਆਂ ਹੋਈਆਂ। ਕੋਇਲ ਦੀ ਦਿੱਤੀ ਹੈ, ਮੱਛਲੀ ਦੀ ਦਿੱਤੀ ਹੈ, ਪਪੀਏ ਦੀ ਦਿੱਤੀ ਹੈ, ਉਹਨਾਂ ਦੀ ਤੜਪ ਬਿਆਨ ਕੀਤੀ ਹੋਈ ਹੈ। ਇਸ ਤਰ੍ਹਾਂ ਜੀਵ ਰੂਪ ਇਸਤਰੀ ਨੂੰ ਬਾਹਰ ਦੁਨਿਆਵੀ ਤੌਰ 'ਤੇ ਇੱਕ ਪਤੀ ਵਰਤਾ ਇਸਤਰੀ ਆਪਣੀ ਪਤੀ ਪਰਮੇਸ਼ਰ ਦੇ ਰੂਪ ਨੂੰ ਜਾਣ ਕੇ ਉਸਦੀ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੀ ਹੈ। ਇਹ ਛੰਦਾਂ ਦੇ ਅੰਦਰ ਬਿਆਨ ਹੈ ਅਤੇ ਚਾਰ ਛੰਦਾਂ ਨੂੰ ਚਾਰ ਰਾਗਾਂ ਵਿੱਚ ਗਾਇਆ ਜਾਏਗਾ ਔਰ ਚਾਰ ਤਾਲਾਂ ਵਿੱਚ ਵੱਖੋ ਵੱਖ। ਹੁਣ ਰਾਗ ਕੀ ਹੈ ਅੱਗੇ ਚੱਲ ਕੇ ਦੱਸਾਂਗਾ ਕਿਸੇ ਵਕਤ। ਇਹ ਭੈਰਵੀ ਠਾਠ ਦਾ ਰਾਗ ਹੈ ਔਰ ਭੈਰਵੀ ਕਦੀ ਮਾਲਕੋਂਸ ਰਾਗ ਹੁੰਦਾ ਸੀ ਜੋ ਮਾਲਕੋਂਸ ਦਾ ਹੀ ਇੱਕ ਅੰਗ ਹੈ, ਪਰ 500 ਸਾਲ ਇਹ ਮੁਖੀ ਰਾਗ ਸੀ ਮਾਲਕੋਂਸ। 6 ਰਾਗ 'ਚ ਕੱਟ ਰਾਗ ਜਿਹੜੇ ਗਏ ਉਹਨਾਂ 'ਚ ਦੂਸਰੇ ਨੰਬਰ ਦਾ ਰਾਗ ਮਾਲਕੋਸ਼ਕ ਹੈ। ਇਹ ਹੁਣ ਖੁਦ ਹੀ ਭੈਰਵੀ ਰਾਗ ਵਿੱਚ ਆ ਗਿਆ ਅਤੇ ਰਾਗ ਸਭ ਅਦਲ ਬਦਲ ਹੋ ਚੁੱਕੇ ਹੈ 150-200 ਸਾਲ ਤੋਂ ਪਹਿਲਾਂ। ਅਤੇ ਅਸੀਂ ਅਜੇ ਵੀ ਕਈ ਰਾਗੀ ਸਾਡੇ ਪੁਰਾਣੇ, ਸਿਰਫ ਲੋਕਾਂ ਨੂੰ ਦੱਸ ਰਹੇ ਕਿ ਪੁਰਾਣੀ ਸੰਗੀਤ ਉਸ ਵਕਤ ਦੀ ਚੱਲੀ ਆ ਰਹੀ ਹੈ, ਕਿਉਂਕਿ ਸਾਡੀ ਸੰਗਤ ਦੇ ਆਦਮੀ ਪ੍ਰੇਮੀ ਹੈ ਜੋ ਕਹਿ ਰਿਹਾ ਸੁਣ ਰਹੇ, ਚਲੋ ਇਹ ਵੀ ਹੋ ਸਕਦਾ। ਪਰ 150-200 ਸਾਲ ਤੋਂ ਵੱਧ ਕੋਈ ਸਬਦ ਰੀਤ ਨਹੀਂ, ਅਗਰ ਹੈ ਤਾਂ ਅਸਲ ਰੂਪ ਨਹੀਂ ਹੈ। ਤਾਂ ਇਸ ਭੈਰਵੀ ਰਾਗ ਦੇ ਵਿੱਚ ਪੁਰਾਣੀਆਂ ਜੋ ਟੋਡੀਆਂ ਹੈ ਉਹ ਭੈਰਵੀ 84 ਵਿੱਚ ਹੈ। ਜੋ ਅਸਲ ਟੋਡੀ ਰਾਗ ਹੈ ਉਸਨੂੰ ਤੁਰਕਿਸ ਟੋਡੀ ਕਹਿੰਦੇ ਸੀ, ਜੋ ਤੁਰਕਿਸਤਾਨ ਤੋਂ ਯਾਨੀ ਤੁਰਕਾਂ ਦੀ ਤਰਫ 'ਤੇ ਆਏ। ਕੁਛ ਰਾਗ ਉੱਧਰ ਤੋਂ ਵੀ ਆਏ ਜੋ ਸਾਨੂੰ ਅਪਣਾ ਲਏ। ਐਸੇ ਕੁਛ ਰਾਗ ਜਿਹੜੇ ਨੇ ਸਾਡੇ ਕਰਨਾਟਕੀ ਜਿਹੜੇ ਨੇ ਉਹ ਸਾਡੇ ਵਿੱਚ ਨੇ, ਜਿਹਨੂੰ ਦੱਖਣੀ ਰਾਗ ਕਹਿੰਦੇ। ਦੱਖਣੀ ਰਾਗ ਗੁਰੂ ਗੋਬਿੰਦ ਸਾਹਿਬ ਵਿੱਚ ਵੀ ਹੈ, ਕਈ ਗੋੜੀਆਂ ਰਾਮਕਲੀ। ਇਸ ਤਰ੍ਹਾਂ ਸਾਡੇ ਰਾਗ ਵੀ ਦੱਖਣ ਵਿੱਚ ਪ੍ਰਚਲਿਤ ਨੇ। ਤਾਂ ਇਹ ਟੋਡੀਆਂ ਇਸਦੇ ਵਿੱਚ 3 ਔਰ ਹੈ, ਉਹਨਾਂ ਵਿੱਚ ਫਰਕ ਕੀ ਹੈ? ਬਸ ਇਸ ਨੂੰ ਇੱਕ ਕਲਾ ਕਹਿੰਦੇ ਹੈ ਵੀ ਉਹਨਾਂ ਨੂੰ ਫਰਕ ਨਾਲ ਕਿਸੇ ਗਾਣਾ ਹੈ, ਇਹ ਮੁਸ਼ਕਿਲ ਕੰਮ ਹੈ। ਅਤੇ ਚਾਰੇ ਛੰਦ ਮੈਂ ਇੱਕ ਭੈਰਵੀ ਰਾਗ ਵਿੱਚ ਹੋਏਗਾ ਜੋ ਪੁਰਾਤਨ ਸਮੇਂ ਦੀ ਤਾਂ ਲਗਭਗ 80 ਸਾਲ ਤੋਂ ਤਾਂ ਮੈਂ ਸੁਣ ਰਿਹਾ। ਮੇਰੇ ਉਸਤਾਦ ਗਾਉਂਦੇ ਸੀ, ਭਾਈ ਸੁਰਜਨ ਸਿੰਘ ਗਾਉਂਦੇ ਸੀ, ਭਾਈ ਸਮੁੰਦਰ ਸਿੰਘ ਗਾਉਂਦੇ ਸੀ, ਭਾਈ ਸੰਤਾ ਸਿੰਘ ਗਾਉਂਦੇ ਸੀ। ਇਹ ਇੱਕ ਦਾਦਰੇ ਦੀ ਸ਼ਬਦ ਰੀਤ ਹੈ। 3 ਛੰਦਦਾਨ ਦੀ ਸ਼ਬਦ ਰੀਤ ਮੈਨੇ ਖੁਦ ਬੰਦੀ ਹੈ, ਉਹ ਮੈਂ ਚਾਰੋਂ ਤੁਹਾਨੂੰ ਸੁਣਾਵਾਂਗਾ। ਇਹ ਤੁਸੀਂ ਧਿਆਨ ਨਾਲ ਸੁਣੋ। ਇਹਨਾਂ ਵਿੱਚ ਵੈਰਾਗ ਦਾ ਹੈ, ਵਿਛੋੜੇ ਦਾ ਹੈ।
ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨਤੀਆ, ਸੁਣ ਯਾਰ ਹਮਾਰੇ ਸੱਜਣ ਧਰੀ ਉਤਾਰੇ
ਕਹਾਣੀ ਗੁਰੂ ਸਾਹਿਬ ਨੇ ਐਵੇਂ ਨਹੀਂ ਕਹੀ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਕਠਿਨ ਮਾਰਗ ਹੈ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣਨਾ ਕੀਜੈ ਖਿਆਲ ਪਤਾ ਕੀ ਹੈ ਅਸੀਂ ਕੋਈ ਜਰਾਜਾ ਕੰਮ ਕਰ ਦਈਏ ਸਿੱਖ ਪੰਥ ਦੇ ਲਈ ਇਸ਼ਤਿਹਾਰਾਂ 'ਚ ਦੇਈਏ ਫਿਰਦੇ ਹਾਂ ਦੇਖੋ ਜੀ ਅਸੀਂ ਇਹ ਕੰਮ ਕੀਤਾ ਸਿੱਖ ਪੰਥ ਦੇ ਲਈ ਅਤੇ ਫੋਟੋਆਂ ਆਪਣੀਆਂ ਦੇਈ ਫਿਰਦੇ ਹਾਂ ਹਾਲਤ ਦੇਖੋ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਕਿੱਥੇ ਖੜੋਤੇ ਹਾਂ ਕਹਿੰਦੇ ਪ੍ਰੇਮ ਦੇ ਬਾਦਲੇ ਸਿਰ ਦੇਣੇ ਦੀ ਵੀ ਕਾਣ ਨਹੀਂ ਕਰਨੀ ਮੈਂ ਦੇ ਦਿਆ ਪੰਜਾਂ ਪਿਆਰਾਂ ਤੋਂ ਗੁਰੂ ਸਾਹਿਬ ਨੇ ਜਦ ਸੀਸ ਮੰਗੇ ਤਾਂ ਕਹਿੰਦੇ ਕਿ ਤੇਰੇ ਹੀ ਸੀ, ਤੈਨੂੰ ਅਰਪਣ ਕਰਦੀ ਹੈ, ਸਾਡਾ ਕੁਛ ਹੈ ਹੀ ਨਹੀਂ। ਕਿਤਨੀ ਉੱਚੀ ਅਵਸਥਾ ਹੈ ਉਹਨਾਂ ਨੂੰ ਦੇਖੋ, ਅਤੇ ਅਸੀਂ ਆਪਣੇ ਆਪ ਨੂੰ ਤੋਲੀਏ ਕਿ ਅਸੀਂ ਕਿੱਥੇ ਖੜੋਤੇ ਹਾਂ। ਬਹੁਤ ਨਿਚੱਲੇ ਹੇਠਾਂ 'ਤੇ, ਬਹੁਤ ਉੱਪਰ ਦੀ ਗੱਲ ਹੈ। ਹੁਣ ਅਗਲਾ ਫਿਰ ਤੜਪ ਹੈ ਇਸ ਅਗਲੇ ਛੰਤ ਵਿੱਚ, ਫਿਰ ਇਹ ਹੈ ਬਿਲਾਸ ਖਾਨੀ ਟੋਡੀ, ਜੋ ਤਾਨਸੈਨ ਦਾ ਲੜਕਾ ਬਿਲਾਸ ਖਾਨ ਸੀ, ਉਸਨੇ ਇਸ ਨੂੰ ਬਣਾਇਆ ਸੀ। ਰਾਗ ਕਿੱਦਾਂ ਬਣਦੇ ਹੈ ਇਹ ਕਦੀ ਫਿਰ ਮੌਕਾ ਮਿਲੇਗਾ ਤਾਂ ਦੱਸਾਂਗੇ, ਕਿਉਂਕਿ ਰਾਗ ਰਾਗਣੀਆਂ ਇਹ ਕੋਈ ਇਸਤਰੀਆਂ ਮਰਦ ਨਹੀਂ ਹੈ। ਇਹ ਖਿਆਲ 17ਵੀਂ ਸਦੀ 'ਚ ਇੱਕ ਪੰਡਿਤ ਨੇ, ਦਮੋਦਰ ਨੇ ਬਣਾ ਲਿਆ ਸੀ ਰਾਗ ਵਰਗਰ ਤੋਂ। ਬਾਕੀ ਇਹ ਇੱਕ ਕਲਾ ਹੈ, ਹੁਣ ਵੀ ਬਣ ਰਹੇ ਹੈ, ਬਣਦੇ ਚਲੇ ਆ ਰਹੇ ਹੈ। ਹੁਣ ਤਾਂ ਕਈ ਸੌ ਦੀ ਗਿਣਤੀ ਹੈ, ਉਸ ਵਕਤ 84 ਸੀ ਸਾਰੇ। ਤਾਂ ਇਹ ਸੰਗੀਤ ਦੀ ਕਲਾ ਹੈ, ਜਿਤਨੀ ਗਹਿਰਾਈ ਵਿੱਚ ਜਾਓਗੇ ਉਤਨੀ ਹੀ ਇਸ ਦੀ ਗਹਿਰਾਈ ਔਰ ਨਹੀਂ ਹੇਠਾਂ ਚਲੀ ਜਾਏਗੀ, ਆਦਮੀ ਉਸ ਵਿੱਚ ਹੀ ਡੁੱਬ ਜਾਏਗਾ।
Yeah.
ਚਿੰਨੀ ਮੈਂਡਾ ਲਾਲ ਰਿਝਾਇਆ ਆਉ ਤਿਸਿਆ ਗੇ ਮਨ ਲਈਆ ਨਾਨਕ ਕਹਿ ਸੁਣੋ ਬੀਨੋ ਸੁਹਾਗਣ ਨਾਨਕ ਕਹਿ ਨਾਨਕ ਕਹਿ ਸੁਣੋ ਬੀਨੋ ਦਿੱਤਾ ਹੈ ਬਈ ਜਿਵੇਂ ਪੁਰਾਣੇ ਵਕਤਾਂ ਦੇ ਅੰਦਰ ਰਾਜੇ ਮਹਾਰਾਜੇ ਜਾਂ ਅਮੀਰ ਲੋਕ ਬਹੁਤ ਸਾਰੀਆਂ ਇਸਤਰੀਆਂ ਰੱਖ ਲੈਂਦੇ ਸੀ ਇਸ ਅਸੀ ਰਿਵਾਜ ਅਤੇ ਹੁਣ ਗੱਲ ਜਿਸ ਦੀ ਮੰਨੀ ਜਾ ਉਹ ਹੋਏਗੀ ਜਿਸ ਨੂੰ ਪਤੀ ਪਰਮੇਸ਼ਰ ਪ੍ਰਵਾਨ ਕਰੇ ਇਹ ਖਿਆਲ ਹੈ ਐਸਾ ਕੁਛ ਨਹੀਂ ਹੈ ਵੈਸੇ ਪਰ ਇੱਕ ਖਿਆਲ ਨੂੰ ਲੈ ਕੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਇੱਥੇ ਹੁਣ ਖਿਆਲ ਕੀ ਹੈ ਇਸਤਰੀ ਤਾਂ ਨਹੀਂ ਹੈ ਸਤਸੰਗੀ ਲੋਕ ਜੋ ਅਸੀਂ ਬੈਠੇ ਹਾਂ ਹੁਣ ਸਤਸੰਗੀ ਲੋਕ ਕੁਛ ਐਸੇ ਹੈ ਜੋ ਅੱਛੇ ਵਿਚਾਰ ਰੱਖਦੇ ਹੈ ਅੱਛੇ ਕਰਮ ਕਰਦੇ ਹੈ ਗਰੀਬਾਂ ਦੀ ਸਹਾਇਤਾ ਕਰਦੇ ਹੈ ਅਤੇ ਨੇਕ ਨੀਅਤ ਅਤੇ ਦਸਾਂ ਨੋਹਾਂ ਦੀ ਕਿਰਤ ਦਾ ਮਤਲਬ ਇਹ ਹੈ ਕਿ ਬੇਈਮਾਨੀ ਤੋਂ ਹੇਰਾ ਫੇਰੀ ਤੋਂ ਪਾਪਾ ਬਾਜੋ ਹੋਵੇ ਨਾਈ ਅਤੇ ਮੂੰਹਾਂ ਸਾਥ ਨਾ ਜਾਈ ਐਵੇਂ ਨਹੀਂ ਤੁਕ ਲਿਖੀ ਰੁਪਿਆ ਐਵੇਂ ਨਹੀਂ ਆ ਸਕਦਾ ਕਿਰਤੀ ਦੇ ਪਾਸ ਰੁਪਿਆ ਆ ਹੀ ਨਹੀਂ ਸਕਦਾ ਪਰ ਰੋਟੀ ਦੀ ਵੀ ਕਮੀ ਨਹੀਂ ਰਹੇਗੀ ਇਹ ਮੈਂ ਆਪਣੇ ਤਜਰਬੇ 'ਤੇ ਕਹਿ ਰਿਹਾ ਮਾਇਆ ਅਗਰ ਬਹੁਤ ਕਰਨੀ ਹੈ ਤਾਂ ਉਹ ਕੁਛ ਨਾ ਕੁਛ ਹੇਰਾ ਪੇਰੀ ਉਸ ਕਰਨੀ ਪੜਦੀ ਹੈ ਹੁਣ ਇੱਥੇ ਜਿਹੜੀ ਹੈ ਇਸ ਦੇ ਨਾਲ ਸੰਬੰਧ ਨਹੀਂ ਹੈ ਗੁਰਮਤਿ ਦਾ ਇਸ ਦੇ ਨਾਲ ਸੰਬੰਧ ਗੁਰਮਤ ਕਹਿੰਦੀ ਹੈ ਤਿਆਗੀ ਹੋਣਾ ਚਾਹੀਦਾ ਹੈ ਬਲਕੇ ਲੋੜ ਅਨੁਸਾਰ ਮਾਇਆ ਰੱਖ ਕੇ ਬਾਕੀ ਦੇ ਦੇਣੀ ਚਾਹੀਦੀ ਹੈ ਲੋੜਵੰਦਾਂ ਨੂੰ ਇੱਥੇ ਨਹੀਂ ਜਿੱਥੇ ਅੱਗੇ ਹੀ ਕਲਸ਼ ਲੱਗੇ ਸੋਨੇ ਦੇ ਜਿੱਥੇ ਰੋਜ਼ਾਨਾ ਰੁਮਾਲੇ ਹੀ ਬਦਲੇ ਜਾ ਰਹੇ ਚਾਂਦਨੀਆਂ ਉੱਤੇ ਨਹੀਂ ਜਿੱਥੇ ਹੈ ਨਹੀਂ ਉੱਥੇ ਗਰੀਬ ਕਾ ਮੂੰਹ ਗੁਰੂ ਕੀ ਗੋਲਕ ਦਾ ਰਥਾਈ ਹੈ ਅਸੀਂ ਵਿਚਾਰ ਨਹੀਂ ਰਹੇ ਸਿਰਫ ਪੜ੍ਹ ਰਹੇ ਹਾਂ ਮੈਂ ਕਹਿੰਦਾ ਵਿਚਾਰੋ ਵਿਚਾਰਾਂਗੇ ਅਤੇ ਫਿਰ ਅਸੀਂ ਅਮਲ 'ਤੇ ਵੀ ਚਲਾਂਗੇ ਨਹੀਂ ਤਾਂ ਨਹੀਂ ਪੁੱਛਕ ਪਥਕ ਤੈਂ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ ਗੱਲਾਂ ਨਾਲ ਨਹੀਂ ਹਰ ਆਦਮੀ ਗੱਲ ਪ੍ਰਸੰਨ ਕਰਦਾ ਹੈ ਪੁੱਛਦਾ 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 ਬੁੱਢਾ ਹੋ ਜਾਂਦਾ ਗੱਲ ਕਿੱਥੇ ਦੀ ਉੱਥੇ ਰਹਿ ਜਾਂਦੀ ਹੈ ਕਿਉਂਕਿ ਚੱਲਣਾ ਨਹੀਂ ਚੱਲਣਾ ਕਿਉਂਕਿ ਕਠਿਨ ਹੈ ਕਠਿਨ ਰਸਤੇ 'ਤੇ ਕੌਣ ਚੱਲੇ ਇਹ ਤਾਂ ਅਸੀਂ ਤਾਂ ਇਹੀ ਚਾਹੁੰਦੇ ਕੋਈ ਸੰਤ ਆ ਜਾ ਉਹ ਸਾਡੇ ਸਿਰ 'ਤੇ ਹੱਥ ਰੱਖਦੇ ਅਤੇ ਸਭ ਕਪਾਟ ਖੁੱਲਦਾ ਐਸਾ ਕਦੀ ਹੋਇਆ ਹੀ ਨਹੀਂ ਗੁਰੂ ਨਾਨਕ ਦੇਵ ਜੀ ਨੇ ਵੀ ਜਿਨ੍ਹਾਂ ਨੂੰ ਬਦਲਿਆ ਹੈ ਉਹ ਉੱਥੇ ਪਹੁੰਚ ਚੁੱਕੇ ਸੀ ਜਿੱਥੇ ਥੋੜ੍ਹੇ ਅਟਕੇ ਹੋਏ ਸੀ ਜਿਵੇਂ ਸੱਜਣ ਬਹੁਤ ਦਿਮਾਗੀ ਸੀ ਲੋਕਾਂ ਨੂੰ ਮੂਰਖ ਬਣਾਉਣਾ ਬਹੁਤ ਅਕਲਬੰਦ ਦਾ ਕੰਮ ਹੈ ਮਸਜਿਦ ਵੀ ਮੰਦਰ ਵੀ ਬਣਾ ਰੱਖੇ ਸੀ ਸਿੱਖ ਪੰਥ ਉਸ ਵਕਤ ਥਾ ਨਹੀਂ ਸਭ ਨੂੰ ਰੋਟੀਆਂ ਦਿੰਦਾ ਸੀ ਵਸਤਰ ਦਿੰਦਾ ਸੀ ਰਹਿਣ ਨੂੰ ਲੇਕਿਨ ਕੰਮ ਉਹਦਾ ਕਰ ਦਿੰਦਾ ਸੀ ਜਿਹਦੇ ਕੋਲ ਕੁਛ ਹੁੰਦਾ ਸੀ, ਗਰੀਬ ਤੇ ਕੀ ਲੈਣਾ ਉਸਨੇ, ਚਲੋ ਰੋਟੀ ਇਹ ਵੀ ਖਾਂਦੀ ਰਹਿ। ਭੂਮੀਆਂ ਚੋਰ ਕੌਣ ਸੀ? ਭਾਈ ਵੀਰ ਸਿੰਘ ਨੇ ਲਿਖਿਆ ਕਿ ਭੂਮੀਆਂ ਚੋਰ ਇੱਕ ਬਹੁਤ ਅਮੀਰ ਆਦਮੀ ਸੀ ਜੋ ਅੱਗੇ ਕਰ ਰੱਖਿਆ ਸੀ, ਜਿਵੇਂ ਮਨਿਸਟਰ ਹੈ ਸਾਡੇ, ਇਹ ਵੀ ਭੂਮੀਆਂ ਚੋਰ ਹੀ ਹੈ, ਇਹਨਾਂ ਨੇ ਅੱਗੇ ਰੱਖ ਰੱਖੇ। ਜਦ ਪਕੜੇ ਜਾਣੇ, ਕਿਉਂਕਿ ਮੈਨੂੰ ਤਾਂ 50 ਸਾਲ ਤੋਂ ਵੱਧ ਹੋ ਗਿਆ ਦਿੱਲੀ 'ਚ, ਇਹ ਕਹਿੰਦੇ ਇਹ ਹਮਾਰਾ ਆਦਮੀ ਹੈ, ਵੀ ਇਸਕੋ ਛੋੜ ਦਿਓ, ਜੇ ਤੁਮ ਉਹਨੇ ਗਲਤ ਪਕੜ ਲਿਆ ਕੋਈ ਹੋਰ ਪਕੜ ਲਓ। ਅਜੀਬ ਬਾਤ ਹੈ, ਅਸਲ ਬੰਦਾ ਪਕੜਾ ਗਿਆ, ਉਹ ਕਹਿੰਦੇ ਇਸਕੋ ਛੋੜ ਦਿਓ, ਇਹ ਹਮਾਰਾ ਆਦਮੀ ਹੈ, ਕੋਈ ਹੋਰ ਪਕੜ ਲਓ ਇਸਕੀ ਜਗ੍ਹਾ। ਐਸੇ ਹੁੰਦਾ ਸੀ, ਪਹਿਲੇ ਵੀ ਹੁੰਦਾ ਸੀ, ਲੇਕਿਨ ਕਮਾਲ ਹੈ, ਮੈਂ ਉਸ ਆਦਮੀ ਨੂੰ ਮੰਨਦਾ ਹਾਂ ਜਿਸ ਨੇ ਗੁਰੂ ਨਾਨਕ ਦੇਵ ਜੀ ਤਿੰਨੇ ਬਚਨਾਂ 'ਤੇ ਅਮਲ ਕਰਿਆ। ਕੀ ਕਿਹਾ ਸੀ? ਵੀ ਝੂਠ ਨਹੀਂ ਬੋਲਣਾ, ਅਤੇ ਗਰੀਬ ਮਾਰ ਨਹੀਂ ਕਰਨੀ, ਅਤੇ ਨਮਕ ਖਾ ਕੇ ਹਰਾਮ ਨਹੀਂ ਕਰਨਾ, ਤਿੰਨ ਹੀ ਲਫਜ਼ ਸੀ। ਰਾਜੇ ਦੇ ਇੱਥੇ ਪਹੁੰਚਿਆ ਰਾਜਾ ਬਣ ਕੇ, ਪੁੱਛਦਾ ਕੌਣ ਕਿ ਚੋਰ, ਜਾ ਕੇ ਸਾਰਾ ਰਾਣੀਆਂ ਦਾ ਗਹਿਣਾ ਇਕੱਠਾ ਕਰ ਲਿਆ, ਫਿਰ ਖਾਣੇ ਨੂੰ ਮਨ ਕਰਿਆ, ਕਿਉਂਕਿ ਰਾਤ ਨੂੰ ਚੋਰੀ ਹੁੰਦੀ ਹੈ ਅਤੇ ਭੁੱਖ ਲੱਗੀ। ਜਦ ਮੂੰਹ 'ਤੇ ਲਾਇਆ ਤਾਂ ਨਮਕ ਸਭ ਗਹਿਣਾ ਰੱਖ ਦਿਆ। ਜਦ ਦੂਸਰੇ ਲੋਕਾਂ ਨੂੰ ਪਕੜ ਲਿਆ, ਜਿਵੇਂ ਮੈਂ ਨਹੀਂ ਬਤਾ ਵੀ ਦੂਸਰੋਂ ਕੋ ਪਕੜ ਲਓ, ਤਾਂ ਜਾ ਕੇ ਰਾਜੇ ਦੇ ਸਾਹਮਣੇ ਕਹਿੰਦਾ ਕਿ ਨਹੀਂ, ਇਹ ਚੋਰ ਨਹੀਂ ਹੈ, ਮੈਂ ਹਾਂ। ਕਿਤਨੀ ਬੜੀ ਜੁਰਅਤ, ਕਿਤਨੀ ਬੜੀ ਹੈਰਾਨੀ ਵਾਲੀ ਗੱਲ ਹੈ। ਸੁਣ ਅਸੀਂ ਰਹੇ ਹਾਂ 50 ਸਾਲ ਤੋਂ, ਮੈਂ ਵੀ ਸੁਣ ਰਿਹਾ, ਲੇਕਿਨ ਬਾਤ ਉੱਥੇ ਦਿਓ, ਅਸੀਂ ਭੂਮੀਆਂ ਚੋਰ ਨਾਲ ਹੀ ਜੋੜਦੇ, ਭੂਮੀਆਂ ਚੋਰ ਨਾਲ ਨਹੀਂ ਜੋੜਨਾ, ਇਹ ਉਹ ਸਾਡੇ ਉੱਪਰ ਜਿਉਂ ਦੀ ਤਿਉਂ ਘਟ ਰਹੀ ਹੈ, ਜੋ ਇਸ ਕਿਸਮ ਦੇ ਲੋਕ ਹੈ ਉਹਨਾਂ ਦੇ ਉੱਤੇ ਹੈ। ਰਾਜੇ ਨੂੰ ਜਦ ਕਿਹਾ ਕਿ ਮੈਨੂੰ ਐਸੇ ਮਹਾਂਪੁਰਸ਼ ਮਿਲੇ ਹੈ, ਮੈਨੂੰ ਮੈਂ ਬਦਲ ਗਿਆ ਹਾਂ, ਔਰ ਮੈਂ ਸਭ ਕੁਝ ਦੇ ਦੇਣਾ ਵੀ ਚਾਹੁੰਦਾ, ਉਸੀ ਨੂੰ ਵਜ਼ੀਰ ਬਣਾਇਆ ਰਾਜੇ ਨੇ, ਕਿਉਂਕਿ ਜਦ ਬਦਲਦਾ ਹੈ ਤਾਂ ਫਿਰ ਉਹ ਹੀ ਮਹਾਨ ਬਣ ਜਾਂਦਾ ਹੈ। ਛਿਨ ਮੈਂ ਰਾਓ ਰੰਗ ਕੋ ਕਰੀ, ਛਿਨ ਮੈਂ ਇੱਕ ਕਪਾਟ ਖੁੱਲ ਗਏ ਉਸਦੇ, ਬਦਲ ਗਿਆ। ਅਤੇ ਮੇਰਾ ਭਾਵ ਇਹ ਹੈ ਕਿ ਅਸੀਂ ਵੀ ਗੁਰਮਤ ਨੂੰ ਸਮਝੀਏ ਅਤੇ ਇਸ ਦੇ ਉੱਤੇ ਚੱਲੀਏ ਅਤੇ ਬਹੁਤ ਕੁਛ ਆਨੰਦ ਆਏਗਾ। ਹੁਣ ਅਗਲਾ ਹੈ ਛੰਤ, ਇਹ ਹੈ ਭੋਪਾਲ ਟੋਡੀ। ਇਸ ਪਰ ਵਿਚਾਰ ਕਰਦੇ ਹਾਂ ਜਦ ਅਸੀਂ, ਭੋਪਾਲੀ ਇੱਕ ਰਾਗ ਹੈ ਕਲਿਆਣ ਠਾਠ ਦਾ, ਜੋ ਸ਼ਾਮ ਨੂੰ ਗਾਇਆ ਜਾਂਦਾ, ਅਤੇ ਟੋਡੀ ਕਿਉਂ ਹੋਇਆ? ਉਸ ਵਿੱਚ 5 ਸੁਰਾਂ ਲੱਗਦੀਆਂ, ਸਾਰੇ ਗਾਵਾਂ ਪਾ ਧਾ, ਮਾਂ ਨੂੰ ਛੱਡ ਦਿੰਦੇ ਹਾਂ, ਸਾਰੇ ਗਾ ਪਾ ਧਾ, ਇਹ ਕਲਿਆਣ ਠਾਠ ਤੋਂ ਗਾਇਆ ਜਾਂਦਾ। ਇਹੀ ਸੁਰਾਂ ਨੂੰ ਜਦ ਅਸੀਂ ਰੇ ਔਰ ਗਾ ਧਾ ਨੂੰ ਕੋਮਲ ਕਰ ਦਿਆਂਗੇ ਤਾਂ ਭੈਰਵੀ ਠਾਠ ਵਿੱਚ ਆ ਜਾਂਦਾ, ਔਰ ਧਾ ਔਰ ਗਾ ਵਾਦੀ ਸਮਵਾਦੀ ਸੁਰ ਹੋਣ ਕਰਕੇ ਇਹ ਟੋਡੀ ਦੇ ਅੰਗ ਹੈ। ਟੋਡੀ ਵਿੱਚ ਗਾ ਔਰ ਧਾ ਵਾਦੀ ਸੰਵਾਦ ਹੈ, ਵਾਦ ਸੰਵਾਦ ਦਾ ਮਤਲਬ ਵੀ ਜੋ ਮੈਂ ਕਹਿ ਰਿਹਾ ਠੀਕ ਹੈ, ਇਹ ਹਰ ਰਾਗ ਦੇ ਅੰਦਰ 2 ਸੁਰ ਹੁੰਦੇ। ਤਾਂ ਇਹ 5 ਸੁਰਾਂ ਦਾ ਰਾਗ ਹੈ ਭੈਰਵੀ ਠਾਠ ਵਿੱਚ, ਇਸ ਨੂੰ ਕਹਿੰਦੇ ਭੋਪਾਲ ਟੋਡੀ। ਹੁਣ ਇਸ ਦੇ ਵਿੱਚ ਅਗਲਾ ਛੰਦ ਹੈ, ਇੱਥੇ ਥੋੜ੍ਹਾ ਜਿਹਾ ਪ੍ਰਕਰਨ ਬਦਲਦਾ। ਯਾਰ ਵੇ ਪ੍ਰੈ ਹੱਬੇ ਸਖੀਆਂ ਮੂੰਹ ਕਹੀ ਨਾ ਜਈਆਂ, ਯਾਰ ਵੇ ਤੇ ਰਾਵਿਆ ਲਾਲਨ ਮੂੰਹ ਦਸ ਦਸੰਦਾ, ਇਹ ਲਾਲਨ ਤੇ ਪਾਇਆ ਆਪ ਗਵਾਇਆ। ਵਾਹਿਗੁਰੂ ਪਤੀ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ ਜਦ ਤੱਕ ਹੋਮੇ ਨਾ ਜਾਏ। ਸਤ ਬਚਨ ਗੁਰਮਤ ਦੇ ਅੰਦਰ ਦੇਖੋ, ਭਾਈ ਲਹਿਣਾ ਵੀ ਹੈ ਅਤੇ ਬਾਬਾ ਬੁੱਢਾ ਜੀ ਵੀ ਹੈ। ਧਿਆਨ ਦੇਣਾ ਮੈਂ ਕਿੱਥੇ ਬੋਲ ਰਿਹਾ, ਬਾਬਾ ਬੁੱਢਾ ਜੀ ਔਰ ਲਹਿਣੇ 'ਚ ਬਹੁਤ ਮਾਮੂਲੀ ਫਰਕ ਹੈ। ਔਰ ਫਿਰ ਗੁਰੂ ਨਾਨਕ ਦੇਵ ਜੀ ਨੇ ਇੱਥੇ ਤੱਕ ਵੀ ਬਚਨ ਕਿਹਾ ਵੀ ਬਾਬਾ ਬੁੱਢਾ ਬ੍ਰਹਮ ਗਿਆਨੀ ਹੈ, ਅਤੇ ਤਿਲਕ ਵੀ ਲਗਾਉਂਦਾ ਰਿਹਾ, ਉਹ ਮਹਾਨ ਵਿਦਵਾਨ ਪੰਡਿਤ ਤਿਲਕ ਲਗਾਉਂਦੇ ਹੈ, ਇੱਕ ਜਾਤ ਦੇ ਤੌਰ 'ਤੇ ਜੱਟ ਤਿਲਕ ਲਗਾਉਂਦਾ ਰਿਹਾ ਗੁਰੂਆਂ ਨੂੰ 6ਵੇਂ ਗੁਰੂ ਤੱਕ, ਬਾਬੇ ਬੁੱਢੇ ਦੀ ਆਸ਼ੀਰਵਾਦ ਨਾਲ, ਜੈਸੇ ਕਹਿੰਦੇ ਇਤਿਹਾਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ, ਉਹਨਾਂ ਨੂੰ ਪੜ੍ਹਾਇਆ ਵੀ, ਉਹਨਾਂ ਨੇ ਲਿਖਾਇਆ ਵੀ, ਘੋੜੇ ਦੀ ਸਵਾਰੀ ਵੀ ਸਿਖਾਈ, 2 ਤਲਵਾਰਾਂ ਵੀ ਉਹਨਾਂ ਨੇ ਪਾਈਆਂ। ਫਰਕ ਕੀ ਹੈ ਕਿ ਬਾਬਾ ਬੁੱਢਾ ਜੀ ਹਿਸਾਬ ਵਿੱਚ ਚੱਲ ਰਿਹਾ ਸੀ, ਬਸ ਇੱਕ ਆਉਂਦੀ ਹੈ ਵੀ ਗੁਰੂ ਸਾਹਿਬ ਨੇ ਕਿਹਾ ਵੀ ਰਾਤ ਕਿਤਨੀ ਲੰਘ ਗਈ। ਤੁਸੀਂ ਇਹ ਕਹਾਣੀ ਸੁਣਦੇ ਹੋ, ਬਾਬੇ ਨੇ ਕਿਹਾ ਇਤਨੀ ਲੰਘੀ, ਇਤਨੀ ਘੜੀਆਂ ਔਰ ਉੱਪਰ ਹੋ ਗਈ ਕਿ ਲੈਣਾ ਜੀ ਤੁਸੀਂ ਦੱਸੋ। ਮਾਮੂਲੀ ਗੱਲ ਹੈ ਲੇਕਿਨ ਬਹੁਤ ਗਹਿਰੀ ਹੈ। ਉਹ ਕਹਿੰਦਾ ਜਿਤਨੀ ਤੇਰੇ ਹੁਕਮ ਵਿੱਚ ਲੰਘ ਗਈ ਉਹ ਲੰਘ ਗਈ, ਜੋ ਰਹਿ ਰਹੀ ਹੈ ਸੋ ਰਹਿ ਰਹੀ। ਇੱਥੇ ਗਿਆਨੀ ਮਾਨ ਸਿੰਘ ਕਹਿੰਦਾ ਬਾਬੇ ਬੁੱਢੇ ਦੀ ਤਰਫ 'ਤੇ, ਕਹਿੰਦਾ ਲੈਣਿਆ ਤੂੰ ਆਲ ਬਤਾਲ ਬੋਲਦਾ ਰਹਿੰਦਾ, ਜਿਤਨੀ ਲੰਘ ਗਈ ਲੰਘ ਗਈ ਕੀ ਮਤਲਬ? ਟਾਈਮ ਪੁੱਛ ਰਹੇ ਗੁਰੂ ਸਾਹਿਬ, ਤੂੰ ਟਾਈਮ ਦੇ ਮੁਤਾਬਿਕ ਗੱਲ ਕਰ। ਕਹਿੰਦਾ ਟਾਈਮ ਦਾ ਮੈਨੂੰ ਨਹੀਂ ਪਤਾ, ਮੈਂ ਤਾਂ ਜੋ ਕਹਿਣਾ ਸੀ ਕਹਿ ਦਿਆ, ਟਾਈਮ ਤਾਂ ਤੈਨੂੰ ਦੱਸ ਦਿਆ। ਬਸ ਇਹ ਹੈ, ਕਿਉਂਕਿ ਉਹ ਜਾਣਦਾ ਸੀ ਇਹ ਸਭ ਕੁਝ ਜਾਣਦੇ ਹੈ, ਅਤੇ ਜਾਣਦਾ ਨਹੀਂ ਉਸਨੂੰ ਜਣਾਇਆ ਜਾਂਦਾ, ਬਸ ਇਤਨਾ ਫਰਕ ਸੀ। ਇੱਥੇ ਸ਼ਬਦ ਆਉਂਦਾ ਆ ਗੱਲਾਂ, ਯਾਰ ਵੇ ਪ੍ਰਹਿ ਆਪਣ ਬਾਣਾ ਕਿਛ ਨਹੀਂ ਸੀ ਛੰਦਾ। ਜੈਸੇ ਕੋਈ ਕਹਿੰਦਾ ਵੀ ਬਾਣੇ ਦੇ ਵਿੱਚ ਜੋ ਕੁਛ ਹੈ ਮੈਨੂੰ ਕਿਸਮਤ ਵਿੱਚ ਮਿਲ ਰਿਹਾ ਹੈ, ਮੈਂ ਕੁਛ ਨਹੀਂ ਕਰ ਸਕਦੀ, ਮੇਰੇ ਹੱਥ ਕੁਛ ਨਹੀਂ ਹੈ, ਗੁਰੂ ਕਰ ਸਕਦਾ ਹੈ। ਪਰ ਗੁਰੂ ਤਾਂ ਕਰੇਗਾ, ਇਹ ਵੀ ਇੱਕ ਗੱਲ ਧਿਆਨ ਵਿੱਚ ਦੇਣੇ ਵਾਲੀ ਹੈ, ਜੇ ਤੁਸੀਂ ਗੁਰੂ ਦਾ ਕਿਹਾ ਮੰਨੋਗੇ। ਇਹ ਨਹੀਂ ਕਿ ਗੁਰੂ ਦਾ ਕਿਹਾ ਮੰਨਣਾ ਨਹੀਂ ਅਤੇ ਤੁਸੀਂ ਕਹੋ ਬਖਸ਼ਿਸ਼ ਐਵੇਂ ਹੋ ਜਾ। ਆਪਣਾ ਆਪ ਗਵਾਉਣਾ ਹੈ ਅਤੇ ਗੁਰੂ ਦੇ ਹੁਕਮ ਨੂੰ ਮੰਨਣਾ ਹੈ ਅਤੇ ਫਿਰ ਗੁਰੂ ਪ੍ਰਸੰਨ ਹੋ ਜਾਏਗਾ, ਫਿਰ ਅੰਦਰ ਗਿਆਨ ਪੈਦਾ ਹੋ ਜਾਏਗਾ, ਅੰਦਰ ਇੱਕ ਅਗਨੀ ਪ੍ਰਜਵਲਿਤ ਹੋ ਜਾਏਗੀ। ਪ੍ਰਗਟ ਹੋਣਾ ਔਰ ਗੁਪਤ ਹੋਣਾ ਇਹ ਫਰਕ ਹੈ ਮਨੁੱਖਾਂ ਵਿੱਚ। ਬ੍ਰਹਮ ਗਿਆਨੀ ਜਾਂ ਗਿਆਨੀਆਂ ਦੇ ਅੰਦਰ, ਸਿੱਧਾਂ ਦੇ ਅੰਦਰ, ਮਹਾਨ ਸੰਤਾਂ ਦੇ ਅੰਦਰ ਫਰਕ ਇਤਨਾ ਹੀ ਹੈ ਕਿ ਉਹਨਾਂ ਦੇ ਅੰਦਰ ਉਹ ਅਗਨੀ ਪ੍ਰਗਟ ਹੈ ਅਤੇ ਸਾਡੇ ਵਿੱਚ ਉਹ ਪ੍ਰਗਟ ਨਹੀਂ। ਇਸ ਵਾਸਤੇ ਸਤਸੰਗ ਕਰਨਾ ਹਰ ਸਿੱਖ ਨੂੰ ਬਤਾਇਆ ਹੈ ਕਿ ਪ੍ਰਗਟ ਹੋਈ ਜਾ ਅਤੇ ਸਭ ਆਪਣੇ ਨਜ਼ਰ ਆਉਣਗੇ। ਫਿਰ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਾਂ ਤੂੰ 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 ਕਰਤਾ ਤੂੰ ਹੂੰ ਔਰ ਮੁਝ ਮੈਂ ਰਹਾ ਨਾ ਹੂੰ। ਹੂੰ ਦਾ ਮਤਲਬ ਮੈਂ, ਜਦ ਤੱਕ ਮੈਂ ਹੈ ਉਦੋਂ ਤੱਕ ਤੂੰ ਨਹੀਂ ਆ ਸਕਦੀ, ਜਦ ਮੈਂ ਖਤਮ ਹੋ ਗਈ ਫਿਰ ਤੂੰ ਹੀ ਆ ਸਭ ਜਗ੍ਹਾ।
ਗੁਣ ਆਵੇ ਗੁਣ ਨਾ
ਨਾਨਕ ਜਨ ਨਾਨ ਧਨ ਸੁਹਾਗਣ ਸਾਈ। ਇੱਕ ਲਫਜ਼ ਹੈ ਸਾਈ, ਇੱਕ ਹੈ ਸਾਈ। ਅਗਰ ਬਿੰਦੀ ਲਗਾਓਗੇ ਤਾਂ ਮਾਲਕ ਬਣ ਜਾਏਗਾ, ਔਰ ਸਾਈ ਕਹੋਗੇ ਤਾਂ ਉਹ। ਗੁਰਬਾਣੀ ਨੂੰ ਸ਼ੁੱਧ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ, ਔਰ ਇਹ ਜਗ ਜਗ ਜਦੋਂ ਤੱਕ ਵਿਦਵਾਨਾਂ ਤੋਂ ਨਾ ਪੜ੍ਹੀ ਜਾ, ਅਸੀਂ ਲਗਭਗ ਅਸ਼ੁੱਧ ਪੜਾਂਗੇ।
ਆਏ ਜਨ ਨਾਨਕ ਧਨ ਸੁਹਾਗਣ ਸਾਈ, ਜਿਸ ਸੰਗ ਭਤਾਰ ਸੰਗ ਬਤਾਰ ਪਸੰਦ
ਆ ਗਿਆ ਵੀ ਜਿਨ੍ਹਾਂ ਨੇ ਸਤਸੰਗਤ ਵਿੱਚ ਰਹਿ ਕੇ ਗੁਰੂ ਦੀ ਬਾਣੀ ਨੂੰ ਸਮਝਿਆ ਹੈ ਔਰ ਉਸ 'ਤੇ ਚੱਲ ਰਹੇ ਹੈ, ਹੁਣ ਉਹਨਾਂ ਦੀ ਸ਼ਰਨ ਵਿੱਚ ਆ ਕੇ ਅਤੇ ਕੁਛ ਮਾਰਗ ਰਸਤਾ ਲੱਭ ਗਿਆ ਹੈ, ਅਤੇ ਉਹ ਧੰਨਵਾਦ ਦੇ ਤੌਰ 'ਤੇ ਗੁਰੂ ਸਾਹਿਬ ਇੱਥੇ ਕਹਿ ਰਹੇ ਹਨ। ਔਰ ਇਹ ਕਿੱਥੋਂ ਲੱਭਿਆ ਹੈ ਧਿਆਨ ਦੇਣਾ, ਇੱਥੇ ਸਤਸੰਗ ਦੀ ਕਹਾਣੀ ਆਏਗੀ, ਸਤਸੰਗ ਲਫਜ਼ ਆਏਗਾ ਇਸ ਵਿੱਚ, ਇਸ ਛੰਦ ਵਿੱਚ ਵੀ ਸਤਸੰਗਤ ਤੋਂ ਲੱਭਿਆ। ਹੁਣ ਸਤਸੰਗਤ ਸਾਧ ਸੰਗਤ ਜਿਸ ਅਸੀਂ ਕਹਿੰਦੇ ਹਾਂ, ਥੋੜ੍ਹਾ ਜਿਹਾ ਨਾਰਾਜ਼ ਨਾ ਹੋਣਾ, ਮੈਂ ਥੋੜ੍ਹਾ ਜਟਕੀ ਲਫਜ਼ ਵੀ ਬੋਲ ਜਾਂਦਾ ਵਿੱਚ ਵਿੱਚ। ਸਾਧ ਸੰਗਤ ਉਸਨੂੰ ਕਹਿੰਦੇ ਜਿੱਥੇ ਸਾਧਨਾ ਕੀਤੀ ਜਾਵੇ। ਗੁਰਬਾਣੀ ਦੇ ਸੰਬੰਧੀ ਇੱਕ ਉਸ ਆਦਮੀ ਤੋਂ ਪੁੱਛੋ ਜੋ ਜਾਣਦਾ ਹੈ, ਅਤੇ ਜਿਹੜਾ ਨਹੀਂ ਜਾਣਦਾ ਉਸ ਤੋਂ ਹੋਰ ਘੱਟ ਜਾਣਦੇ ਉਹ ਉਹਨਾਂ ਨੂੰ ਦੱਸੇ। ਇਹੀ ਤਰੀਕਾ ਹੈ ਸਿੱਖਣ ਦਾ ਵੀ, ਸਾਡੇ ਵਿਦਿਆਲੇ 'ਚ ਵੀ, ਜੋ ਪਹਿਲੇ ਸਾਲ ਦੇ ਦੂਸਰਾ ਤੋਂ ਸਿੱਖ ਲੈਂਦੇ, ਦੂਸਰੇ ਦੇ ਤੀਸਰਾ ਤੋਂ ਸਿੱਖ ਲੈਂਦੇ, ਜੋ ਅਖੀਰਲੇ ਉਹਨਾਂ ਨੂੰ ਅਸੀਂ ਬਤਾ ਦਿੰਦੇ ਹਾਂ ਵੀ ਇਹਨੂੰ ਇੱਦਾਂ ਗਾਓ, ਇੱਦਾਂ ਪੜ੍ਹੋ। ਤਾਂ ਸਤਸੰਗ ਦੇ ਅੰਦਰ ਵੀ ਸਾਧਨਾ ਕਰਨ ਵਾਲਾ ਨੂੰ ਸਤਸੰਗੀ ਕਹਿੰਦੇ ਹਾਂ, ਨਾ ਕਿ ਰੌਲਾ ਪਾਉਣ ਵਾਲੇ ਜਾਂ ਲੜਾਈ ਕਰਨ ਵਾਲੇ। ਜਦ ਪਹਿਲੀ ਵਾਰੀ ਮੈਂ ਆਇਆ, ਮੈਂ ਇਸ ਵਾਸਤੇ ਕਹਿ ਰਿਹਾ ਕਿ ਅਸੀਂ ਸਤਸੰਗੀ ਬਣੀਏ, ਤਾਂ ਲੋਸ ਏਂਜਲਸ ਦੇ ਅੰਦਰ ਉਸ ਵਕਤ ਖਾੜਕੂਆਂ ਦਾ ਬੜਾ ਰੌਲਾ ਰੁਕਾ ਸੀ ਜਗ੍ਹਾ ਜਗ੍ਹਾ, ਅਤੇ ਮੈਂ ਪੁੱਛਿਆ ਅਤੇ ਪਤਾ ਲੱਗਿਆ ਵੀ ਇੱਥੇ ਗੁਰਦੁਆਰੇ ਦੇ ਵਿੱਚ ਲੜ ਪੜਦੇ ਹੈ। 87 ਦੀ ਗੱਲ ਕਰ ਰਿਹਾ ਮੈਂ, ਅਤੇ ਮੈਂ ਭਾਈ ਸਾਹਿਬ ਤੋਂ ਪੁੱਛਿਆ, ਇਹ ਕੀਮਤੀ ਗੱਲ ਹੈ, ਐਵੇਂ ਨਹੀਂ ਕਰ ਰਿਹਾ। ਮੈਂ ਕਿਹਾ ਤੁਸੀਂ ਇਹਨਾਂ ਨੂੰ ਸਮਝਾਉਂਦੇ ਨਹੀਂ ਜੋ ਲੜ ਪੜਦੇ ਵਿੱਚੋਂ ਹੀ ਗੁਰਦੁਆਰੇ ਦੇ ਅੰਦਰ ਹੀ ਗੁਰੂ ਦੇ ਸਾਹਮਣੇ? ਕਹਿੰਦਾ ਮੈਂ ਕੀ ਸਮਝਾਵਾਂ, ਮੇਰੀ ਸੁਣ ਕੌਣ ਰਿਹਾ? ਉਹਨੇ ਜੋ ਤੁਕ ਸੁਣਾਈ ਅਜੇ ਤੱਕ ਮੇਰੀ ਹਿਰਦੇ ਦੇ ਉੱਤੇ ਲਕੀਰ ਦੀ ਤਰ੍ਹਾਂ ਲਿਖੀ ਹੋਈ ਹੈ। ਕਹਿੰਦਾ ਭਾਈ ਦਿਆਲ ਸਿੰਘ, ਤੂੰ ਤਾਂ ਗੁਰਬਾਣੀ ਸਿਖਾਉਂਦਾ ਪੜ੍ਹਾਉਂਦਾ ਹੈ, ਕੀਰਤਨ ਸਿਖਾਉਂਦਾ ਹੈ, ਉਹ ਬੰਬਈ ਤੋਂ ਆਇਆ ਸੀ, ਵਿਦਵਾਨ ਸੀ। ਕਹਿਣ ਲੱਗਿਆ ਕਿ ਇਹਨਾਂ ਦੇ ਪਾਸ ਸਭ ਕੁਛ ਹੈ ਇੱਥੇ, ਜੋ ਟੁੱਟੀਆਂ ਸਾਈਕਲਾਂ 'ਤੇ ਚੱਲਦੇ ਸੀ ਉਸ ਵਕਤੇ ਸਹੀ ਹਾਲ ਸੀ, ਪੰਜਾਬ 60 ਦੇ ਨੇੜੇ ਤੇੜੇ ਸਾਈਕਲਾਂ ਵੀ ਨਹੀਂ ਸੀ ਬਹੁਤਾਂ ਦੇ ਕੋਲ, ਪੈਦਲ ਹੀ ਸਨ ਲੋਕ। ਉਹਨਾਂ ਨੂੰ ਕਾਰਾਂ ਮਿਲ ਗਈਆਂ, ਬੰਗਲੇ ਮਿਲ ਗਏ, ਅਤੇ ਕਹਿੰਦਾ ਦਰਖਤ ਦੇ ਉੱਤੇ ਜਦ ਫਲ ਆ ਜਾਂਦੇ ਹੈ ਤਾਂ ਦਰਖਤ ਝੁੱਕ ਜਾਂਦੇ ਹੈ। ਕਹਿਣ ਲੱਗਾ ਇਹਨਾਂ ਨੂੰ ਝੁਕਣਾ ਚਾਹੀਦਾ ਸੀ ਗੁਰੂ ਮਹਾਰਾਜ ਦੇ ਅੱਗੇ, ਵੀ ਤੇਰੀ ਬੜੀ ਮਹਾਨ ਕਿਰਪਾ ਹੈ, ਸਭ ਕੁਛ ਸਾਨੂੰ ਮਿਲ ਗਿਆ। ਅਤੇ ਕਹਿੰਦਾ ਇਹ ਤਾਂ ਖਜੂਰ ਦੀ ਤਰ੍ਹਾਂ ਹੋਰ ਉੱਪਰ ਨੂੰ ਜਾਈ ਜਾਂਦੇ। ਤਾਂ ਖੈਰ ਧਿਆਨ ਕਿਉਂਕਿ ਬੱਚਿਆਂ ਦੀ ਤਰਫ ਚਲਾ ਜਾਂਦਾ, ਸਾਡੇ ਧਿਆਨ ਅਜੇ ਬਹੁਤ ਕਮਜ਼ੋਰ ਹੈ। ਅਤੇ ਕਹਿੰਦਾ ਕਿ ਨਹੀਂ, ਦੇਸ਼ ਛੋੜ ਪਰਦੇਸ ਹੈ ਧਾਇਆ ਪੰਜ ਚੰਡਾਲ ਨਾਲ ਲੈ ਆਇਆ। ਦੇਖੋ ਕੈਸੀ ਤੁਕ ਹੈ। ਕਹਿਣ ਲੱਗਿਆ ਭਾਈ ਦਿਆਲ ਸਿੰਘ, ਇਹ ਸਭ ਹਰਕਤਾਂ ਆਪਣੀਆਂ ਇੱਥੇ ਲਿਆਏ, ਛੱਡ ਕੇ ਨਹੀਂ ਆਏ, ਇਹਨਾਂ ਨੂੰ ਛੱਡ ਦੇਣੀਆਂ ਚਾਹੀਦੀਆਂ ਸੀ, ਸਗੋਂ ਇੱਥੇ ਦੇ ਗੁਣ ਪ੍ਰਾਪਤ ਕਰਨੇ ਚਾਹੀਦੇ ਸੀ। ਇੱਥੇ ਦੇ ਵੀ ਸਾਨੂੰ ਗੁਣ ਪ੍ਰਾਪਤ ਨਹੀਂ ਕਰੇ, ਔਗੁਣ ਜ਼ਰੂਰ ਲੈ ਲੈ ਕੁਛ ਆਜ਼ਾਦੀ ਦੇ, ਵੀ ਇੱਥੇ ਆਜ਼ਾਦੀ ਆ ਕੁਛ ਕਰਨ ਦੀ ਕੁਕਰਮ। ਜੋ ਇਹਨਾਂ ਦੇ ਨੇਮ ਚੰਗੇ ਹੈ ਉਹਨਾਂ ਨੂੰ ਨਹੀਂ ਅਸੀਂ ਅਪਣਾਇਆ, ਸਗੋਂ ਸਾਡੇ ਕਰਕੇ ਇਹਨਾਂ ਨੂੰ ਹੋਰ ਨੇਮ ਬਣਾਉਣੇ ਪੜ ਰਹੇ। ਜਿੱਥੇ ਮੈਂ ਖਿਆਲ ਤੋਂ ਬੋਲ ਰਿਹਾ ਨੂੰ ਸਮਝੋ, ਤਾਂ ਫਿਰ ਸੁਧਾਰ ਕਿਸਾ ਹੋਏਗਾ? ਆਪਣੇ ਆਪ ਸਵਾਰਨਾ, ਆਪ ਸਵਾਰਿਆ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ। ਸਭ ਜਗ ਤੇਰੇ ਤਾਂ ਮਤਲਬ ਜੇ ਤੁਸੀਂ ਕਿਸੇ ਦੇ ਖਿਲਾਫ ਕੋਈ ਗੱਲ ਹੀ ਨਹੀਂ ਕਰੋਗੇ, ਚੰਗੀ ਗੱਲ ਕਰੋਗੇ, ਤਾਂ ਫਿਰ ਕੋਈ ਖਿਲਾਫ ਕਿਉਂ ਹੋਏਗਾ? ਮੁਕਾਬਲਾ ਕਰਾਂਗੇ ਅਸੀਂ ਕਿਸੇ ਦੇ ਸਾਹਮਣੇ। ਇਸ ਵਾਸਤੇ ਇਲੈਕਸ਼ਨ ਦਾ ਤਰੀਕਾ ਸਾਡੇ ਸਿੱਖ ਪੰਥ ਵਿੱਚ ਜਦੋਂ ਸ਼ੁਰੂ ਹੋਇਆ 1925 ਵਿੱਚ ਮਹਾਂਪੁਰਸ਼ਾਂ ਨੇ ਕਹਿ ਦਿਆ ਸੀ 50-60 ਸਾਲ ਦੇ ਅੰਦਰ ਤੁਸੀਂ ਫਿਰ ਸਭ ਕੁਛ ਮਹੰਤ ਬਣ ਜਾਓਗੇ ਜਿਤਨੇ ਵੀ ਹੋ। ਇਸ ਕਰਕੇ ਸਾਡੇ ਗੁਰਦੁਆਰੇ ਵੀ ਵੱਧ ਰਹੇ, ਸੰਗਤ ਘੱਟ ਰਹੀ ਹੈ, ਗੁਰਦੁਆਰੇ ਵੱਧ ਰਹੇ, ਅਤੇ ਬੰਦੇ ਕੌਣ ਹੈ ਵਿੱਚ? ਬਸ ਇਹਦੀ ਕਹਿਣ ਦੀ ਲੋੜ ਨਹੀਂ, ਜੋ ਹੱਥ ਜੋੜੇਗਾ ਉਹ ਸੇਵਾ ਕਰੇਗਾ ਗੁਰਦੁਆਰੇ 'ਚ, ਨਹੀਂ ਤਾਂ ਅਗਲੇ ਦਿਨ ਉਹਦੀ ਛੁੱਟੀ। ਅਤੇ ਗਿਆਨ ਕਿਤੋਂ ਪ੍ਰਾਪਤ ਕਰਨਾ ਫਿਰ ਅਸੀਂ? ਸੇਵਾਦਾਰ ਤੋਂ, ਕਿਸੇ ਕਾਲਜ ਸਕੂਲ ਦੇ ਅੰਦਰ ਕੋਈ ਚਪੜਾਸੀ ਤੋਂ ਵੀ ਗਿਆਨ ਪ੍ਰਾਪਤ ਕਰਾਂਗੇ ਜੀ ਨਾ? ਅੱਜ ਤੱਕ ਇੱਥੇ ਅਸੀਂ ਧਿਆਨ ਨਹੀਂ ਦੇ ਰਹੇ, ਬਸ ਆਹੀ ਸਾਡੇ ਅੰਦਰ ਇੱਕ ਕਮੀ ਹੈ। ਅਖੀਲਾ ਛੰਦ ਇਹ ਹੈ ਇੱਕ ਲਾਚਾਰੀ ਟੋਡੀ, ਇਸ ਦੇ ਅੰਦਰ ਸਾ ਮਾ ਦਾ ਸੰਬੰਧ ਹੈ ਔਰ ਦੋ ਨਿਸ਼ਾਦਾਂ ਲੱਗਦੀਆਂ ਹੈ। ਇਹ ਥੋੜ੍ਹਾ ਕਠਿਨ ਹੈ ਪਰ ਫਿਰ ਵੀ ਬਹੁਤ ਸੁੰਦਰ ਸ਼ਬਦ ਰੀ ਇਹਦੀ ਅਸੀਂ ਬੰਦੀ ਹੈ ਕੈਰਵੇ 'ਚ ਹੈ।
Yeah.
ਸਤੀਆ ਫਿਰ ਦਿਆਲ ਸਲ ਨਵਰੰਗੀਆ ਫਿਰ ਦਿਆਲ ਸਲ ਨਵਰੰਗੀਆ ਵੱਡ ਭਾਗ ਪਾਇਆ
ਪਾ ਕੇ ਆਦਮੀ ਬੜੇ ਪਿਆਰ ਨਾਲ ਮਿਲਦਾ ਹੈ, ਕਹਿੰਦਾ ਐਸਾ ਪ੍ਰਭੂ ਮੇਰੇ ਸਾਹਮਣੇ ਮੇਰੇ ਨਾਲ ਮਿਲਿਆ ਹੋਇਆ। ਹਾਏ ਗੁਰੂ ਨਾਨਕ ਦੇਵ ਜੀ ਜਗ੍ਹਾ ਕਹਿੰਦੇ, ਆਓ ਸੁਭਾਗੀ ਨਿੰਦੜੀਏ ਮਤ ਸੋ ਦੇਖਾਂ ਸੋਏ। ਤੈ ਸਾਹਿਬ ਕੀ ਬਾਤ ਜੀ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਮਿਣ ਸਿੰਘ ਸੇਵ ਕਰੀਜੈ। ਇਹ ਬਹੁਤ ਬਾਰੀਕ ਵਿਸ਼ਾ ਹੈ। ਸਿਰ ਨੂੰ ਕੱਟ ਕੇ ਬੈਠਣ ਵਾਸਤੇ ਮੂੜੀ ਦੀ ਤਰ੍ਹਾਂ ਦੇ ਦੇਣਾ, ਜਿਹੜਾ ਇਹ ਗੱਲ ਸੁਣਾਏ ਉਸ ਪ੍ਰਭੂ ਦੀ, ਉਸ ਰਸਤੇ ਦੀ ਜਿੱਥੇ ਪਹੁੰਚਣਾ ਹੈ। ਅਤੇ ਕਹਿੰਦਾ ਸਿਰ ਵੱਢ ਕੇ ਉਹਦੇ ਬੈਠਣ ਲਈ ਰੱਖ ਦਿਆਂ ਔਰ ਬਗੈਰ ਸਿਰ ਤੋਂ ਸੇਵ ਕਰਾਂ। ਹੁਣ ਇਸ ਨੂੰ ਪ੍ਰੈਕਟੀਕਲ ਨਹੀਂ ਕਰ ਸਕਦੇ, ਇਸ ਦੇ ਅਰਥ ਨੂੰ ਸਮਝੋ, ਕਿਉਂਕਿ ਵੱਢ ਕੇ ਤਾਂ ਆਦਮੀ ਬਚਾ ਹੀ ਗਏ ਨਹੀਂ, ਸੇਵ ਕਿਸੇ ਕਰੇਗਾ। ਮਤਲਬ ਇਹ ਹੈ ਕਿ ਸਿਰ ਕੱਟ ਕੇ ਰੱਖਣੇ ਦਾ ਜਾਂ ਸਿਰ ਝੁਕਾਉਣਾ ਗੁਰੂ ਦੇ ਅੱਗੇ, ਦਿਮਾਗ ਦੀ ਆਪਣੀ ਸੋਚ ਖਤਮ ਕਰ ਦੇਣੀ, ਬਸ ਇਹਦਾ ਅਰਥ ਹੈ। ਗੁਰੂ ਦੀ ਗੱਲ ਨੂੰ ਸਿਰ ਮੱਥੇ ਮੰਨਣਾ ਅਤੇ ਆਪਣੇ ਦਿਮਾਗ ਦੀ ਗੱਲ ਨੂੰ ਖਤਮ ਕਰ ਦੇਣਾ, ਇਹ ਹੈ ਵੱਢ ਕੇ ਰੱਖਣਾ। ਕਿਉਂਕਿ ਦਿਮਾਗ ਦੇ ਵਿੱਚ ਹੀ ਸਭ ਸਾਡੇ ਗਿਆਨ ਇੰਦਰੀਆਂ ਹੈ, ਅੱਖਾਂ ਮੂੰਹ ਨੱਕ ਦਿਮਾਗ, ਇਹ ਤਾਂ ਨੀਚੇ ਕਰਮ ਇੰਦਰੀਆਂ ਹੈ, ਇਹ ਤਾਂ ਕੰਮ ਕਰ ਸਕਦੇ ਹੈ, ਸੋਚ ਨਹੀਂ ਸਕਦੇ। ਜੋ ਸੋਚੇਗਾ ਉਹ ਦਿਮਾਗ ਹੈ, ਅਤੇ ਦਿਮਾਗ ਨੂੰ ਗੁਰੂ ਦੇ ਅੱਗੇ ਰੱਖ ਦਿਉ, ਜੋ ਗੁਰੂ ਕਹਿ ਰਿਹਾ ਉਸ ਨੂੰ ਪ੍ਰਵਾਨ ਕਰੋ। ਇਹ ਹੈ ਇਸ ਦਾ ਅਰਥ।
ਸਗਲ ਪੂਰੀ ਸਗਲ ਪੂਰੀ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇ ਦੀ ਬਿਨਵੰਤ ਨਾਨਕ ਸੁਖ ਸੁਖੇ ਨੀ ਸਾਮੈ ਗੁਰ ਮਿਲ ਪਾਈ ਸਾਮੈ ਗੁਰ ਮਿਲ ਪਾਈ ਯਾਰ ਵੇ ਨਿਤ ਸੁਖ ਸੁਖੇ ਨੀ ਯਾਰ ਵੇ ਨਿਤ ਸੁਖ ਸੁਖੇ ਨੀ ਸਾ
ਸੰਗਤ ਆ ਕੇ ਉਹਨਾਂ ਸਤਸੰਗੀਆਂ ਤੋਂ ਮੈਨੂੰ ਰਸਤਾ ਮਿਲ ਗਿਆ ਅਤੇ ਉਸ ਗੁਰੂ ਦਾ ਮੈਨੂੰ ਵੀ ਪਤਾ ਲੱਗ ਗਿਆ, ਗਿਆਨ ਹੋ ਗਿਆ ਅਤੇ ਜਦ ਗਿਆਨ ਹੋ ਗਿਆ ਤਾਂ ਫਿਰ ਨਿਰਭੈ ਹੋ ਗਿਆ, ਜਦ ਨਿਰਭੈ ਹੋ ਗਿਆ ਤਾਂ ਮੌਤ ਤੋਂ ਉੱਪਰ ਹੋ ਗਿਆ, ਜਦ ਮੌਤ ਤੋਂ ਉੱਪਰ ਹੋ ਗਿਆ ਤਾਂ ਸਰੀਰ ਤੋਂ ਅਲੈਦਾ ਹੋ ਗਿਆ। ਇਹ ਹੈ ਸਿੱਖ ਦੀ ਅਖੀਰਲੀ ਨਿਸ਼ਾਨੀ। ਜਿਨ੍ਹਾਂ ਨੇ ਸੀਸ ਦਿੱਤੇ ਚਰਖੜੀਆਂ 'ਤੇ ਚੜ੍ਹੇ ਬੰਦ ਬੰਦ ਕਟਾਏ, ਜਰਾ ਉਹਨਾਂ ਦਾ ਧਿਆਨ ਧਰ ਕੇ ਲਿਖਿਆ ਨਹੀਂ। ਇਹ ਹਿਸਟਰੀ ਹੈ 2-3 ਮਿੰਟ ਦੀ, ਜੋ ਅਸੀਂ ਰੋਜ਼ ਕਰਦੇ ਹਾਂ। ਕਿਉਂ ਕਰਦੇ ਹਾਂ? ਤਾਂ ਕਿ ਅਸੀਂ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰ ਲਈਏ। ਕੇਵਲ ਇਸ ਵਾਸਤੇ ਕਰਦੇ ਹਾਂ, ਲਫਜ਼ੀ ਅਰਥ ਨਹੀਂ ਹੈ, ਇਹ ਜ਼ਿੰਦਗੀ ਦੀ ਇੱਕ ਧਾਰਨਾ ਹੈ। ਇਸ ਵਾਸਤੇ ਬਾਰ ਬਾਰ ਯਾਦ ਕਰਾਉਂਦੇ ਹਾਂ ਅਤੇ ਬਾਰ ਬਾਰ ਉਸੀ ਗੱਲ ਨੂੰ ਕਹਿੰਦੇ ਹਾਂ। ਔਰ ਆਨੰਦ ਸਾਹਿਬ ਦਾ ਵੀ ਅਰਥ ਹੀ ਹੈ, ਜੋ ਆਨੰਦ ਦੀ ਅਵਸਥਾ ਤੋਂ ਪਹੁੰਚ ਗਿਆ ਉਹ ਮੌਤ ਤੋਂ ਉੱਪਰ ਹੋ ਗਿਆ। ਇਸ ਵਾਸਤੇ ਆਨੰਦ ਸਾਹਿਬ ਵੀ ਹਮੇਸ਼ਾ ਪੜ੍ਹਦੇ ਹਾਂ, ਲੇਕਿਨ ਮੈਂ ਤਾਂ ਦੇਖ ਰਿਹਾ ਕਿ ਪੜ੍ਹ ਹੀ ਰਹੇ ਹਾਂ ਬਸ, ਔਰ ਅਰਦਾਸ ਵੀ ਕਰੀ ਰਹੇ ਹਾਂ। ਜੇ ਤੁਸੀਂ ਇੱਧਰ ਜਾਓ, ਮੈਂ ਇਸ ਵਾਸਤੇ ਕਹਿ ਰਿਹਾ ਹਾਂ ਕਿ ਮੈਨੂੰ ਥੋੜ੍ਹਾ ਜਿਹਾ ਇਸ ਦਾ ਕੁਛ ਹੈ, ਕੁਛ ਮੈਂ ਸਮਝਾਂ। 38 ਸਾਲ ਵਿੱਚ ਮੈਂ ਇੱਕ ਵਾਰੀ ਵੀ ਆਪਣੇ ਪ੍ਰਬੰਧਕਾਂ ਨੂੰ ਲਿਖ ਕੇ ਨਹੀਂ ਦਿਆ ਵੀ ਮੈਨੂੰ ਤਨਖਾਹ ਮੇਰੀ ਬੜਾਓ, ਔਰ 7,500 ਤਨਖਾਹ ਤੋਂ ਮੈਂ ਰਿਟਾਇਰ ਹੋਇਆ ਸਮਝੋ, ਔਰ ਹੁਣ ਵੀ ਸੇਵਾ ਕਰ ਰਿਹਾ, ਕਿਉਂਕਿ ਮੇਰਾ ਨਿਸ਼ਾਨਾ ਰੁਪਿਆ ਨਹੀਂ ਹੈ। ਮੇਰਾ ਨਿਸ਼ਾਨਾ ਧਰਮ ਨੂੰ ਸਮਝਣਾ ਅਤੇ ਧਰਮ ਦੀ ਗੱਲ ਨੂੰ ਕਹਿਣਾ। ਮੈਂ ਵੈਸੇ ਚਾਹੁੰਦਾ ਹਾਂ, ਪਰ ਦੇਖੋ ਨਾ, ਇਹ ਦੋਨੋਂ ਇਹ ਮੇਰੇ ਸਾਥੀ ਨਹੀਂ ਹੈ। ਸਾਥ ਦੇਣ ਵਾਲੇ ਅਗਰ ਹੋਣ ਤਾਂ ਰਸ ਔਰ ਬਣੇਗਾ। ਇਸ ਵਾਸਤੇ ਪੁਰਾਣੇ ਰਾਗੀ ਅਖੀਰ ਤੱਕ ਇਕੱਠੇ ਰਹਿੰਦੇ ਸਨ। ਹੁਣ ਸਾਡੀ ਹਾਲਤ ਵੀ ਇਹੀ ਹੈ, ਜੋੜੀ ਵਾਲੇ ਰਾਗੀ ਜੱਥਾ ਲਾਉਂ ਫਿਰ ਰਹੇ, ਜਿਹਨੂੰ ਜੋੜੀ ਖਾਲੀ ਜ਼ਿੰਦਗੀ 'ਚ ਬਣ ਜਾਣੀ ਨਹੀਂ ਆਈ, ਉਹ ਜੱਥਾ ਲਾਉਂ ਫਿਰ ਰਿਹਾ ਅਮਰੀਕਾ 'ਚ, ਕੈਨੇਡਾ, ਇੰਗਲੈਂਡ, ਖੁਦ ਜੋੜੀ ਨਹੀਂ ਆਈ ਉਹਨੂੰ, ਅਤੇ ਖੁਦ ਰਾਗੀ ਜੱਥਾ ਲਾਉਂ ਫਿਰ ਰਿਹਾ, ਔਰ ਪੈਸੇ ਉਸਨੂੰ ਵੀ ਮਿਲ ਰਹੇ। ਜਦ ਕਹਿੰਦੇ ਪੈਸੇ ਸਭ ਨੂੰ ਮਿਲ ਰਹੇ ਹੈ ਤਾਂ ਦਿਮਾਗ ਖਰਾਬ ਹੈ ਕਿਸੇ ਦਾ? 8-10 ਸਾਲ ਕੋਈ ਮਿਹਨਤ ਕਰੇ? ਆ ਨੇਮ ਹੀ ਸਾਨੇ ਤੋੜ ਦਿੱਤਾ। ਮੈਂ ਇਸ ਵਾਸਤੇ ਕਹਿੰਦਾ ਕਿ ਮੈਨੂੰ ਦੁੱਖ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ, ਸਾਨੂੰ ਗੁਰਬਾਣੀ ਕੀਰਤਨ ਨੂੰ ਕਿੱਥੇ ਪਹੁੰਚਾ ਦਿਆ, ਬਹੁਤ ਹੇਠਲਾ ਜਿਸ ਨੂੰ ਕੋਈ ਵੀ ਕਰ ਸਕਦਾ। ਇੱਕ ਬੰਦੇ ਨੂੰ ਕਹਿ ਕੇ ਸਮਾਪਤੀ ਕਰਦਾ ਅਰਦਾਸ ਅਨੰਦ ਸਾਹਿਬ ਪੜ੍ਹੂੰਗਾ। ਇੱਕ ਕਹਿੰਦਾ ਜੀ, ਗਿਆਨੀ ਜੀ, ਮੈਂ ਕਥਾ ਸਿੱਖਣੀ ਚਾਹੁੰਦਾ। ਸੰਤ ਬਾਬਾ ਹਰਬੰਸ ਦੇ ਉੱਥੇ ਰਹਿੰਦਾ ਇੱਕ, ਮੈਂ ਕਿਹਾ ਕਥਾ ਸਿੱਖਣੀ ਚਾਹੁੰਦਾ? ਮੈਂ ਆਪਣੇ ਹਿਸਾਬ 'ਤੇ ਕਿਹਾ, ਗੱਲ ਸੁਣ, ਅਗਰ ਈਸਾਈਆਂ 'ਚ ਤੈਨੂੰ ਬੋਲਣਾ ਹੈ ਤਾਂ 15-16 ਸਾਲ ਲੱਗੇਂਗੇ, ਡਿਗਰੀ ਕਰਨੀ ਪੜੇਗੀ, ਪਾਦਰੀ ਬਣੇਗਾ ਤਾਂ ਤੂੰ ਬੋਲ ਸਕਦਾ। ਮੁਸਲਮਾਨਾਂ 'ਚ ਬੋਲਾਂਗਾ ਤਾਂ ਦੇਵਬੰਦ ਚਲਾ ਜਾ, 7 ਸਾਲ ਦਾ 9 ਸਾਲ ਦਾ ਕੋਰਸ ਹੈ, ਅਰਬੀ ਫਾਰਸੀ ਪੜ੍ਹਨੀ ਕਰੇਗੀ, ਇੰਜੇ ਤੋਰੇ ਜੰਬੂਰ ਇਹ ਫਾਰਸੀ ਦੀਆਂ ਅਰਬੀ ਦੀਆਂ ਪੁਸਤਕਾਂ ਪੜ੍ਹਨੀਆਂ ਪੜਾਈਆਂ। ਅਤੇ ਜੇ ਤੈਨੂੰ ਪੰਡਿਤਾਂ 'ਚ ਬੋਲਣਾ ਹੈ ਤਾਂ ਭਾਗਵਤ ਪੁਰਾਣ ਗੀਤਾ ਜੋ ਸੰਸਕ੍ਰਿਤ ਵਿੱਚ ਹੈ ਉਹ ਸਾਰੀ ਸਿੱਖਣੀ ਪੜੇਗੀ, 6-7 ਸਾਲ ਉਸ 'ਚ ਲੱਗੇਂਗੇ, ਬਾਕੀ ਰਹਿ ਗਈ ਸਿੱਖ ਸਟੇਜ, ਇੱਥੇ ਕੋਈ ਪੜ੍ਹਨੇ ਦੀ ਲੋੜ ਨਹੀਂ। ਸਿਰਫ ਇੱਕ ਬਾਤ ਦਾ ਧਿਆਨ ਰੱਖੀ, ਸਟੇਜ 'ਤੇ ਬੈਠ ਜਾ, ਕੁਛ ਨਾ ਕੁਛ ਕਹਿਣਾ ਸ਼ੁਰੂ ਕਰ ਦੇ, ਕੁਛ ਵੀ ਕਹਿੰਦਾ ਰਿਹਾ, ਔਰ ਜਦ ਟਾਈਮ ਹੋ ਜਾ ਕਹਿੰਦੇ ਸਾਧ ਸੰਗਤ ਜੀ ਟਾਈਮ ਹੋ ਗਿਆ, ਫਿਰ ਸਮਾਂ ਮਿਲੇਗਾ ਤਾਂ ਫਿਰ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਸਾਡੀ ਪੁਜੀਸ਼ਨ।